SBS.
This is SBS Radio.
ਹਾਜ਼ਰੀਨ, ਤਕਰੀਬਨ ਇੱਕ ਸਾਲ ਪਹਿਲਾਂ 28 ਅਕਤੂਬਰ 2016 ਨੂੰ ਬ੍ਰਿਸਬੇਨ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ, ਜਿਹਦੇ ਵਿੱਚ ਇੱਕ ਪੰਜਾਬੀ ਨੌਜਵਾਨ ਮਨਮੀਤ ਅਲੀ ਸ਼ੇਰ, ਜੋ ਕਿ ਇੱਕ ਬਹੁਤ ਹੀ ਚੰਗਾ ਇਨਸਾਨ ਹੋਣ ਦੇ ਨਾਲ ਨਾਲ ਇੱਕ ਬਹੁਤ ਵੱਡਾ ਮਹਾਨ ਕਲਾਕਾਰ ਵੀ ਸੀ, ਉਸ ਦੀ ਮੌਤ ਹੋ ਗਈ ਸੀ। ਇਹ ਮੌਤ ਬਹੁਤ ਹੀ ਦੁਖਦਾਈ ਸੀ, ਕਿਉਂਕਿ ਇੱਕ ਵਿਅਕਤੀ ਨੇ ਉਹਦੇ ਉੱਤੇ ਕੁਝ ਜਲਨਸ਼ੀਲ ਪਦਾਰਥ ਪਾ ਕੇ ਉਸਨੂੰ ਅੱਗ ਲਗਾ ਦਿੱਤੀ ਸੀ। ਮਨਮੀਤ ਉਸ ਟਾਈਮ ਨੌਕਰੀ ਕਰ ਰਿਹਾ ਸੀ ਐਜ਼ ਅ ਬੱਸ ਡਰਾਈਵਰ, ਅਤੇ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ। ਇਹ ਤਾਂ ਸੀ ਇੱਕ ਹਲਕੀ ਜਿਹੀ ਝਾਤ ਇੰਸੀਡੈਂਟ ਦੇ ਉੱਤੇ ਜੋ ਕਿ ਉਸ ਦਿਨ ਉੱਥੇ ਹੋਇਆ। ਇਸ ਦੁਖਦਾਈ ਘਟਨਾ ਦੇ ਬਾਰੇ ਅਤੇ ਉਸ ਤੋਂ ਬਾਅਦ ਪਰਿਵਾਰ ਨਾਲ ਕੀ ਬੀਤੀ, ਪੰਜਾਬੀ ਭਾਈਚਾਰੇ ਦੇ ਵਿੱਚ ਕਿਸ ਤਰ੍ਹਾਂ ਦਾ ਰੋਸ ਪੈਦਾ ਹੋਇਆ, ਉਸ ਤੋਂ ਲੈ ਕੇ ਤਕਰੀਬਨ ਇੱਕ ਸਾਲ ਹੋ ਗਿਆ ਹੈ ਕੇਸ ਚੱਲਦੇ ਹੋਏ ਕੋਰਟ ਦੇ ਵਿੱਚ, ਉਹ ਸਾਰੀ ਪ੍ਰੋਗਰੈਸ ਅਸੀਂ ਸਮੇਂ ਸਮੇਂ 'ਤੇ SBS ਪੰਜਾਬੀ ਦੇ ਪ੍ਰੋਗਰਾਮ ਦੇ ਥਰੂ, ਵੈਬਸਾਈਟ ਦੇ ਥਰੂ, ਫੇਸਬੁੱਕ ਦੇ ਥਰੂ ਤੁਹਾਡੇ ਤੱਕ ਪਹੁੰਚਦਾ ਕਰਦੇ ਰਹੇ ਹਾਂ। ਪਿਛਲੇ ਸ਼ਨੀਵਾਰ 28 ਅਕਤੂਬਰ ਨੂੰ ਹੀ ਬ੍ਰਿਸਬੇਨ ਦੇ ਵਿੱਚ ਮਨਮੀਤ ਅਲੀ ਸ਼ੇਰ ਦੀ ਜਿਹੜੀ ਕਿ ਪਹਿਲੀ ਬਰਸੀ ਸੀ ਉਹ ਮਨਾਈ ਗਈ, ਅਤੇ ਉੱਥੇ ਮੌਕੇ 'ਤੇ ਜਾ ਕੇ ਇਸ ਨੂੰ ਕਵਰ ਕਰਨ ਦੀ ਜ਼ਿੰਮੇਵਾਰੀ ਮੇਰੀ MP ਸਿੰਘ ਦੀ ਲੱਗੀ ਸੀ। ਏਅਰਪੋਰਟ ਤੋਂ ਜਦੋਂ ਮੈਂ ਟੈਕਸੀ ਲੈ ਕੇ ਗੁਰਦੁਆਰਾ ਸਾਹਿਬ ਵੱਲ ਜਾ ਰਿਹਾ ਸੀ ਤਾਂ ਟੈਕਸੀ ਡਰਾਈਵਰ ਪੰਜਾਬੀ ਵੀਰ ਸੀ। ਉਸਨੇ ਦੱਸਿਆ ਕਿ ਬ੍ਰਿਸਬੇਨ ਦੀ ਪੰਜਾਬੀ ਕਮਿਊਨਿਟੀ ਦੀ ਜਿਹੜੀ ਕਿ ਰੰਗ ਮੰਚ ਸੀ, ਕਲਾ ਦਾ ਖੇਤਰ ਸੀ, ਉਹਦਾ ਇੱਕ ਤਰੀਕੇ ਨਾਲ ਲੱਕ ਹੀ ਟੁੱਟ ਗਿਆ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਮੇਰੀ ਮੁਲਾਕਾਤ ਹੋਈ ਰਾਮ ਸਰੂਪ ਸ਼ਰਮਾ ਜੀ ਦੇ ਨਾਲ, ਜੋ ਕਿ ਮਨਮੀਤ ਅਲੀ ਸ਼ੇਰ ਦੇ ਪਿਤਾ ਜੀ ਹਨ, ਉਹਨਾਂ ਦੇ ਬ੍ਰਦਰ ਅਮਿਤ ਅਲੀ ਸ਼ੇਰ ਦੇ ਨਾਲ, ਅਤੇ ਉਹਦੀਆਂ ਦੋ ਭੈਣਾਂ ਵੀ ਉਚੇਚੇ ਤੌਰ 'ਤੇ ਇੰਡੀਆ ਤੋਂ ਇੱਥੇ ਬਰਸੀ ਮਨਾਉਣ ਵਾਸਤੇ ਆਏ ਹੋਏ ਹਨ। ਹਾਜ਼ਰੀਨ, ਗੁਰਦੁਆਰਾ ਸਾਹਿਬ ਦਾ ਮਾਹੌਲ ਬਹੁਤ ਹੀ ਗਮਗੀਨ ਸੀ, ਉਹਨਾਂ ਦੇ ਪਰਿਵਾਰ ਦੀ ਹਾਲਾਤ ਕਾਫ਼ੀ ਸੰਵੇਦਨਸ਼ੀਲ ਸਨ, ਪਰ ਮੈਂ ਫਿਰ ਵੀ ਕੋਸ਼ਿਸ਼ ਕਰਕੇ ਮਨਮੀਤ ਦੇ ਪਿਤਾ ਜੀ ਅਤੇ ਉਹਦੇ ਬ੍ਰਦਰ ਦੇ ਨਾਲ ਗੱਲਬਾਤ ਕੀਤੀ, ਜੋ ਕਿ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਸੁਣਾਵਾਂਗੇ। ਮਨਮੀਤ ਦੇ ਪਿਤਾ ਜੀ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਬਹੁਤ ਹੀ ਵੱਡਾ ਹੈ ਅਤੇ ਮਨਮੀਤ ਦੇ ਬਾਹਰ ਆ ਕੇ ਸੈਟਲ ਹੋ ਜਾਣ ਨਾਲ ਉਹਨਾਂ ਨੂੰ ਕਾਫ਼ੀ ਉਮੀਦਾਂ ਬੱਝੀਆਂ ਸੀ ਕਿ ਪਰਿਵਾਰ ਦਾ ਜਿਹੜਾ ਬੋਝ ਹੈ ਉਹ ਹੁਣ ਕੁਝ ਸੁਧਰ ਜਾਏਗਾ। ਉਹਨਾਂ ਨੇ ਦੱਸਿਆ ਕਿ ਮਨਮੀਤ ਦੇ ਜ਼ਿੰਦਾ ਹੁੰਦੇ ਹੋਏ ਉਹ ਇੱਕ ਵਾਰ ਇੱਥੇ ਆਏ ਸੀ ਅਤੇ ਮਨਮੀਤ ਨੇ ਰੱਜ ਕੇ ਇਸ ਦੇਸ਼ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਦੱਸਿਆ ਸੀ ਕਿ ਉਹ ਇੱਥੇ ਬਹੁਤ ਹੀ ਖੁਸ਼ ਹੈ।
ਫਿਰ ਵੀ ਅਸੀਂ ਇੱਧਰ ਉੱਧਰੋਂ ਕਰਕੇ ਮਿਹਨਤ ਨਾਲ ਅਸੀਂ ਇੱਥੇ ਭੇਜਿਆ, ਇੱਥੇ ਭੇਜ ਕੇ ਮੈਂ ਉਰੇ ਉਹਦੇ ਜਿਉਂਦੇ ਜਾਗਦੇ ਆਇਆ। ਉਹਨੇ ਇਸ ਦੇਸ਼ ਦੀ ਬਹੁਤ ਤਾਰੀਫ ਕੀਤੀ ਵੀ ਪਾਪਾ ਜੀ ਇਹੋ ਜਿਹਾ ਦੇਸ਼ ਆ। ਚਲੋ ਮੈਂ ਵੀ ਮਹਿਸੂਸ ਕੀਤਾ ਵੀ ਚੰਗਾ, ਠੀਕ ਹੈ ਭਾਈ ਜੇ ਤੂੰ ਉਰੇ ਖੁਸ਼ ਹੈ
ਜੀ।
ਖੁਸ਼ ਸੀ ਉਹ, ਪਰ ਇਸ ਘਟਨਾ ਨੇ ਸਾਡਾ ਸਾਰਾ ਜੁਗਾੜ ਸੀ ਜਿਹੜਾ ਸਾਰਾ ਹਾਲਾਤ ਆ
ਜੀ।
ਹੁਣ ਅਸੀਂ ਬਸ ਸੋ ਸੋ ਹੀ ਹਾਂ ਬਸ।
ਮਨਮੀਤ ਦੇ ਬ੍ਰਦਰ ਅਮਿਤ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਮਨਮੀਤ ਨੇ ਸਾਰਿਆਂ ਨੂੰ ਕਿਹਾ ਸੀ ਕਿ ਉਹ ਇੱਕ ਦਿਨ ਉਹਨਾਂ ਨੂੰ ਇੱਥੇ ਬੁਲਾਏਗਾ ਅਤੇ ਬਹੁਤ ਘੁਮਾਏ ਫਿਰਾਏਗਾ। ਅਮਿਤ ਨੇ ਕਿਹਾ ਕਿ ਮਨਮੀਤ ਦਾ ਮਰਡਰ ਹੋਇਆ ਹੈ ਅਤੇ ਉਹਨਾਂ ਨੂੰ ਇਨਸਾਫ ਚਾਹੀਦਾ ਹੈ, ਅਤੇ ਇਹ ਇਨਸਾਫ ਸਾਡਾ ਜਿਹੜਾ ਇੱਥੇ ਭਾਈਚਾਰਾ ਹੈ ਉਹਦੀ ਮਦਦ ਦੇ ਨਾਲ ਹੀ ਪ੍ਰਾਪਤ ਹੋ ਸਕਦਾ ਹੈ।
ਖੁਸ਼ ਤਬੀਤ ਸੀਗਾ, ਹਰ ਟਾਈਮ ਹੱਸਦਾ ਰਹਿੰਦਾ ਸੀਗਾ, ਜਦੋਂ ਵੀ ਗੱਲ ਕਰਨੀ ਬੜਾ ਖੁਸ਼ ਸੀਗਾ ਉਹ। ਉਰੇ ਆ ਕੇ ਉਰੇ ਦਾ ਮਾਹੌਲ, ਉਰੇ ਦਾ ਰਹਿਣਾ ਸਹਿਣਾ ਉਹਨੂੰ ਵਧੀਆ ਲੱਗਦਾ ਸੀਗਾ। ਜਿਹੜਾ ਉਹਨੂੰ ਜਿਹੜਾ ਉਹਦਾ ਕਤਲ ਹੋਇਆ ਗਾ, ਉਹਦੀ ਲੜਾਈ ਲੜਨੀ ਆ, ਉਹ ਸਾਰੇ ਭਰਾਵਾਂ ਨਾਲੇ ਲੜੀ ਜਾਊਗੀ, ਸਾਰੇ ਇਕੱਠੇ ਰਲ ਕੇ ਲੜਾਂਗੇ
ਜੀ।
ਉਹਦੇ ਉਸੇ ਕਰਕੇ ਹੁਣ ਸਾਰਿਆਂ ਨੂੰ ਨਾਲ ਗੱਲਬਾਤ ਕਰ ਰਿਹਾ, ਸਾਰਿਆਂ ਨੂੰ ਪੁੱਛ ਰਿਹਾ, ਸਾਰਿਆਂ ਨੂੰ ਨਾਲ ਲੈ ਕੇ ਵੀ ਕਿੱਦਾਂ ਕਰਨਾ। ਬਹੁਤ
ਬਹੁਤ
ਬਹੁਤ ਜ਼ਿਆਦਾ ਸਪੋਰਟ, ਬਹੁਤ ਸਾਰੀ ਸਪੋਰਟ ਕਰ ਰਹੇ ਨੇ ਵਧੀਆ।
ਮਨਮੀਤ ਦੀਆਂ ਦੋ ਸਿਸਟਰਸ ਵੀ ਇੱਥੇ ਆਈਆਂ ਹੋਈਆਂ ਸਨ, ਪਰ ਉਹ ਗੱਲਬਾਤ ਕਰਨ ਦੀ ਸਥਿਤੀ ਵਿੱਚ ਨਹੀਂ ਸਨ, ਅਤੇ ਮੈਂ ਵੀ ਮੌਕੇ ਦੀ ਜਿਹੜੀ ਮਰਿਆਦਾ ਹੈ ਉਹਦਾ ਮਾਣ ਰੱਖਦੇ ਹੋਏ ਕੇਵਲ ਕੁਝ ਦੋਸਤਾਂ ਦੇ ਨਾਲ ਹੀ ਗੱਲਬਾਤ ਕੀਤੀ। ਮਨਮੀਤ ਦੇ ਇੱਕ ਕਾਲਜ ਦੇ ਦੋਸਤ ਬਲਵਿੰਦਰ ਸਿੰਘ ਨੇ ਤਾਂ ਇੱਥੋਂ ਤੱਕ ਕਿਹਾ ਕਿ ਇੱਕ ਵਾਰ 84 ਦਿੱਲੀ ਵਿੱਚ ਵਾਪਰੀ ਸੀ, ਹੁਣ 84 ਬ੍ਰਿਸਬੇਨ ਦੇ ਵਿੱਚ ਵੀ ਵਾਪਰੀ ਹੈ। ਇਸ ਤੋਂ ਇਲਾਵਾ ਮੇਰੀ ਕਾਫੀ ਖੁੱਲ੍ਹੀ ਗੱਲਬਾਤ ਹੋਈ ਮਨਮੀਤ ਦੇ ਇੱਕ ਹੋਰ ਦੋਸਤ ਹਰਮੀਤ ਨਾਲ। ਹਰਮੀਤ ਸਿੰਘ ਜੋ ਕਿ ਕਾਫੀ ਨੌਜਵਾਨ ਹੈਗੇ ਹੈ ਅਤੇ ਮਨਮੀਤ ਨੂੰ ਆਪਣਾ ਇੱਕ ਤਰੀਕੇ ਨਾਲ ਮੈਂਟਰ ਸਮਝਦੇ ਸੀ, ਕਿਉਂਕਿ ਮਨਮੀਤ ਨੇ ਉਹਨਾਂ ਨੂੰ ਇੱਥੇ ਆਉਣ ਤੋਂ ਬਾਅਦ ਸੈਟਲ ਹੋਣ ਵਾਸਤੇ ਕਈ ਸਲਾਹਾਂ ਦਿੱਤੀਆਂ ਅਤੇ ਉਹਨਾਂ ਵਿੱਚੋਂ ਇੱਕ ਸੀ ਸੁਰੱਖਿਆ। ਉਹਨਾਂ ਨੇ ਕਿਹਾ ਸੀ ਕਿ ਹਰਮੀਤ ਟੈਕਸੀ ਚਲਾਉਣੀ ਛੱਡ ਦੇ ਅਤੇ ਬੱਸ ਦੇ ਵਿੱਚ ਆ ਜਾ, ਕਿਉਂਕਿ ਟੈਕਸੀ ਨਾਲੋਂ ਬੱਸ ਬਹੁਤ ਸੁਰੱਖਿਅਤ ਹੁੰਦੀ ਹੈ। ਪਰ ਦੇਖ ਲਓ, ਮਨਮੀਤ ਦਾ ਦੁਖਾਂਤ ਬੱਸ ਦੇ ਵਿੱਚ ਹੀ ਵਾਪਰਿਆ। ਇਸ ਤੋਂ ਇਲਾਵਾ ਹਰਮੀਤ ਮਨਮੀਤ ਦੇ ਨਾਲ ਮਿਲ ਕੇ ਕਾਫੀ ਸਾਰੇ ਸਟੇਜ ਪ੍ਰੋਗਰਾਮਸ ਹੈਗੇ ਜਿਹੜੇ ਉਹਨਾਂ ਨੂੰ ਪਲਾਨ ਕਰਦੇ ਹੁੰਦੇ ਸੀਗੇ, ਐਗਜੀਕਿਊਟ ਕਰਦੇ ਹੁੰਦੇ ਸੀਗੇ। ਹਰਮੀਤ ਨੇ ਮਨਮੀਤ ਨੂੰ ਸੱਚਾ ਸੁੱਚਾ ਕਲਾਕਾਰ ਅਤੇ ਸਮਾਜ ਸੁਧਾਰਕ ਦੱਸਿਆ। ਉਹਨਾਂ ਨੇ ਕਿਹਾ ਕਿ ਕੋਈ ਵੀ ਸ਼ੋਅ ਕਰਨ ਤੋਂ ਬਾਅਦ ਮਨਮੀਤ ਉਹਨਾਂ ਕੋਲ ਆ ਕੇ ਜਾਂ ਸਾਰਿਆਂ ਦੇ ਕੋਲ ਜਾ ਕੇ ਫੀਡਬੈਕ ਲੈਂਦਾ ਹੁੰਦਾ ਸੀ ਕਿ ਤੁਸੀਂ ਦੱਸੋ ਕਿ ਮੇਰੀ ਪਰਫੋਰਮੈਂਸ ਕਿਹੋ ਜਿਹੀ ਰਹੀ। ਕਈ ਨਾਟਕਾਂ ਦੇ ਵਿੱਚ ਇਹਨਾਂ ਨੇ ਮਿਲ ਕੇ ਕੰਮ ਕੀਤਾ ਅਤੇ ਕਈ ਹੋਰ ਨਾਟਕ ਜਿਹੜੇ ਹੈਗੇ ਆ ਪਲਾਨ ਕੀਤੇ ਹੋਏ ਸੀ, ਜੋ ਕਿ ਅਜੇ ਵੀ ਹੁਣ ਤੱਕ ਅਧੂਰੇ ਪਏ ਹੈ, ਕਿਉਂਕਿ ਕਹਿੰਦੇ ਆ ਕਿ ਉੱਥੋਂ ਦੀ ਜਿਹੜਾ ਕਲਾ ਮੰਚ ਸੀ ਉਹਦਾ ਲੱਕ ਹੀ ਟੁੱਟ ਗਿਆ ਹੋਇਆ ਹੈ।
ਅਤੇ ਉਹ ਜਿਵੇਂ ਗੱਲ ਕਰਦੇ ਸੀ, ਉਹਨਾਂ ਨੇ ਬੱਸ ਚਲਾਉਣੀ ਜਦੋਂ ਸ਼ੁਰੂ ਕੀਤੀ ਅਤੇ ਮੈਂ ਨਵਾਂ ਨਵਾਂ ਸਟੂਡੈਂਟ ਆਇਆ ਸੀਗਾ ਅਤੇ ਉਹਨਾਂ ਨਾਲ ਰਾਬਤਾ ਸੀਗਾ ਅਤੇ ਟੈਕਸੀ ਮੈਂ ਚਲਾਉਂਦਾ ਸੀਗਾ ਅਤੇ ਉਹ ਅਕਸਰ ਹੀ ਕਹਿੰਦੇ ਸੀ ਵੀ ਤੂੰ ਵੀ ਬੱਸ ਦੇ ਵਿੱਚ ਆ ਜਾ, ਵੀ ਟੈਕਸੀ ਦੇ ਵਿੱਚ ਸੇਫ ਨਹੀਂ ਹੈ, ਵੀ ਕੋਈ ਪਤਾ ਨਹੀਂ ਸਵਾਰੀ ਕਿਤੇ ਦੂਰ ਦੀ ਲੱਗ ਜਾਂਦੀ ਆ ਜਾਂ ਕਈ ਵਾਰੀ ਕੋਈ ਕੁੱਟਮਾਰ ਹੋ ਜਾਂਦੀ ਕਦੇ ਕਦੇ, ਅਕਸਰ ਹੀ ਦੇਖਦੇ ਹਾਂ ਆਪਾਂ ਵੀ ਬੱਸ ਕਾਫੀ ਸੇਫ ਹੈ, ਤੂੰ ਬੱਸ 'ਚ ਆ ਜਾ। ਮੈਂ ਕਹਿੰਦਾ ਵੀ ਮੈਂ ਸਟੂਡੈਂਟ ਹਾਂ ਅਤੇ ਮੈਨੂੰ ਵਰਕ ਰਾਈਟ ਮੇਰੇ 20 hours ਆ, ਮੈਂ ਕਰ ਨਹੀਂ ਸਕਦਾ ਗਾ। ਉਹ ਨਹੀਂ, ਆ ਜਾ ਤੂੰ ਆ ਜਾ। ਅਤੇ ਥੋੜ੍ਹੇ ਦਿਨ ਬਾਅਦ ਹੀ ਇਹ ਹਾਦਸਾ ਹੋ ਗਿਆ ਅਤੇ ਜਿਹੜੇ ਸਾਡੇ ਦੋਸਤ ਨਾਲ ਬੈਠੇ ਸੀ, ਮੈਂ ਕਿਹਾ ਜੀ ਦੋਸਤ ਸੁਣ ਲਓ, ਵੀ ਮੇਰੀ ਸੇਫਟੀ ਦੀ ਗੱਲ ਕਰਦਾ ਸੀ ਵੀ ਬਈ ਟੈਕਸੀ ਸੇਫ ਨਹੀਂ ਹੈਗੀ ਅਤੇ ਅੱਜ ਬੱਸ ਦੀ ਗੱਲ ਦੇਖੋ ਕੀ ਹੋਇਆ। ਜੀ ਮੈਂ ਇਹਦੇ ਬਾਰੇ ਕਹਿਣਾ ਚਾਹੂੰਗਾ ਕਿਉਂਕਿ ਸਾਡੇ ਕੋਲ, ਮੈਂ ਮਨਮੀਤ ਦੀ ਗੱਲ ਕਰਾਂ ਤਾਂ ਜੀ ਉਹਦੇ ਕੋਲ ਬਹੁਤ ਪਲੈਨ ਸੀਗੇ। ਟੀਮ ਜਿਹੜੀ ਇੱਕ ਵਾਰੀ, ਟੀਮ ਤਾਂ ਹੈਗੀ ਆ ਪਰ ਉਹ ਇੱਕ ਵਾਰੀ ਰੁਝਾਨ ਜਾਂ ਜਿਵੇਂ ਕਹਿ ਦਈਏ ਚਾਅ ਜਾਂ ਨਹੀਂ ਹੈਗਾ ਜੀ। ਹੁਣ ਦੇਖਦੇ ਜੀ, ਪੂਰਤੀ ਤਾਂ ਨਹੀਂ ਹੋ ਸਕਦੀ ਪਰ ਉਹਦੀ ਸੋਚ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਹੁਣ ਦੁਬਾਰ ਦੀ ਕੰਮ ਕਰ ਰਹੇ ਹਾਂ ਜੀ।
ਹਾਜ਼ਰੀਨ, ਬ੍ਰਿਸਬੇਨ ਦੇ ਮਰੂਕਾ ਸਬਬ ਦੇ ਵਿੱਚ ਜਿੱਥੇ ਇਹ ਘਟਨਾ ਵਾਪਰੀ, ਉਸ ਤੋਂ ਤਕਰੀਬਨ 50 meters ਦੂਰੀ ਦੇ ਉੱਤੇ ਕਾਉਂਸਲਰ ਸਟੀਵ ਗ੍ਰਿਫਿਥ ਦਾ ਆਫਿਸ ਹੈ ਅਤੇ ਇਹਨਾਂ ਨੇ ਇਸ ਕੇਸ ਦੇ ਵਿੱਚ ਕਾਫੀ ਐਗਰੈਸਿਵ ਹੋ ਕੇ ਮਦਦ ਵਗੈਰਾ ਕੀਤੀ ਹੈ। ਮੈਂ ਸਟੀਵ ਦੇ ਨਾਲ ਗੱਲਬਾਤ ਕੀਤੀ ਅਤੇ ਇਸ ਕੇਸ ਬਾਰੇ ਜਾਣਨਾ ਚਾਹਿਆ। ਉਹਨਾਂ ਨੇ ਕਿਹਾ ਕਿ ਅਜੇ ਤੱਕ 1 year ਬੀਤ ਜਾਣ ਤੋਂ ਬਾਅਦ ਵੀ ਜਿਹੜੀ ਪ੍ਰੋਬਲਮ ਹੈ ਉਹਦਾ ਸੋਲਿਊਸ਼ਨ ਨਹੀਂ ਨਿਕਲ ਸਕਿਆ।
Part of the issue here is about bus driver safety, and it's about having safe working environments for our bus drivers, and I still don't think we've found a solution to that. Is more security staff on the buses. Definitely. That isn't necessarily police. That can be special security officers that have the power to deal with issues if they come up on the buses.
Yani ke driveran di safety waste jehdiyan shielda hegiyan oh nahi lagaiyan gaiyan, ਪੁਲਿਸ ਦੀ ਜਿਹੜੀ ਪੈਟਰੋਲ ਹੈ ਉਹ ਨਹੀਂ ਅਜੇ ਵਧਾਈ ਗਈ ਅਤੇ ਕਾਫੀ ਕੁਝ ਹੋਰ ਵੀ ਕਰਨ ਵਾਲਾ ਬਾਕੀ ਪਿਆ ਹੈ। ਅਤੇ ਹਾਜ਼ਰੀਨ, ਇਸ ਕੇਸ ਬਾਰੇ ਹੋਰ ਚਾਨਣਾ ਪਾਇਆ ਪ੍ਰਵੀਨ ਗੁਪਤਾ ਜੀ ਨੇ, ਜਿਹੜੇ ਕਿ ਐਡਵੋਕੇਟ ਹੈਗੇ ਹੈ ਅਤੇ ਮਨਮੀਤ ਦੇ ਕੇਸ ਦੀ ਪੈਰਵਾਈ ਕਰ ਰਹੇ ਹੈ। ਉਹਨਾਂ ਨੇ ਕਿਹਾ ਕਿ ਇਸ ਦੇ 2 ਕੇਸਿਸ ਬਣਦੇ ਹੈ, ਇੱਕ ਹੈ ਕ੍ਰਿਮੀਨਲ ਕੇਸ ਅਤੇ ਦੂਜਾ ਹੈ ਕੰਪਨਸੇਸ਼ਨ ਦਾ। ਕ੍ਰਿਮੀਨਲ ਕੇਸ ਦੇ ਵਿੱਚ ਤਾਂ ਜਿਹੜਾ ਐਕਿਊਜ਼ਡ ਹੈ ਉਹ ਮੈਂਟਲ ਹੈਲਥ ਟ੍ਰਾਈਬਿਊਨਲ ਕੋਲ ਚਲਾ ਗਿਆ ਹੋਇਆ ਹੈ, ਉੱਥੇ ਜਾ ਕੇ ਅਪੀਲ ਕੀਤੀ ਹੈ ਕਿ ਮੇਰੀ ਮਾਨਸਿਕ ਹਾਲਤ ਖਰਾਬ ਹੈ। ਅਤੇ ਟ੍ਰਾਈਬਿਊਨਲ ਦੇ ਇਸ ਫੈਸਲੇ ਨੂੰ ਆਉਣ ਤੱਕ ਕਹਿੰਦੇ ਹਨ ਕਿ ਘੱਟੋ ਘੱਟ 6 months ਦਾ ਸਮਾਂ ਅਜੇ ਹੋਰ ਲੱਗ ਸਕਦਾ ਹੈ। ਉਹਨਾਂ ਕਿਹਾ ਕਿ ਹਰੇਕ ਹੀ ਕ੍ਰਿਮੀਨਲ ਅੱਜ ਕੱਲ੍ਹ ਮੈਂਟਲ ਹੈਲਥ ਦਾ ਇਸ਼ੂ ਬਣਾ ਕੇ ਐਕਸਕਿਊਜ਼ ਲੈਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਦੇ ਹੱਲ ਵਾਸਤੇ ਕਮਿਊਨਿਟੀ ਨੂੰ ਇਕੱਠੇ ਹੋਣਾ ਚਾਹੀਦਾ ਹੈ। ਜਿਹੜੀਆਂ ਪੈਟੀਸ਼ਨਸ ਵਗੈਰਾ ਹੈਗੀਆਂ ਉਹ ਫਾਈਲ ਕਰਨੀਆਂ ਚਾਹੀਦੀਆਂ ਹਨ ਅਤੇ ਸੋਲੀਸੀਟਰਸ ਦਾ ਇੱਕ ਫੋਰਮ ਬਣਨਾ ਚਾਹੀਦਾ ਹੈ ਨੇਸ਼ਨ ਵਾਈਡ, ਤਾਂ ਕਿ ਜਿਹੜੀ ਕਿ ਇੱਕ ਲੂਪ ਹੋਲ ਹੈ ਉਹਨੂੰ ਇਹ ਫਿਲ ਕਰ ਸਕਣ। ਅਤੇ ਜਿਹੜਾ ਕੰਪਨਸੇਸ਼ਨ ਦਾ ਕੇਸ ਚੱਲ ਰਿਹਾ ਹੈ ਉਹਦਾ ਫੈਸਲਾ ਵਿਦਇਨ 6 months ਆ ਸਕਦਾ ਹੈ।
ਉਹ ਜਿਹੜਾ ਅਕਿਊਜ਼ ਬੰਦਾ ਹੈ ਉਹਨੇ ਕਿਹਾ ਕਿ ਉਹ ਪਾਗਲ ਹੈ, ਉਹ ਮੈਂਟਲ ਹੈਲਥ ਬੋਰਡ 'ਚ ਚਲਾ ਗਿਆ ਟ੍ਰਿਬਿਊਨਲ ਕੋਲੇ, ਉੱਥੇ ਉਹ ਡਿਸਾਈਡ ਕਰਨਗੇ ਕਿ ਉਹ ਪਾਗਲ ਹੈ ਜਾਂ ਨਹੀਂ। ਪਾਗਲ ਦਾ ਮਤਲਬ ਲੀਗਲ ਸੈਂਸ 'ਚ ਇਹ ਹੁੰਦਾ ਹੈ ਕਿ ਉਹ ਟ੍ਰਾਇਲ ਦੇ ਕਾਬਲ ਹੈ, ਉਹ ਸਮਝ ਸਕਦਾ ਕਿ ਨਹੀਂ। ਜੇ ਉਹ ਇਹ ਹੋ ਗਿਆ ਕਿ ਉਹ ਨਹੀਂ ਸਮਝ ਸਕਦਾ, ਫਿਰ ਕ੍ਰਿਮੀਨਲ ਕੇਸ ਨਹੀਂ ਚੱਲੂਗਾ ਪਰ ਉਹ ਮੈਂਟਲ ਕਸਟਡੀ 'ਚ ਰਹੂਗਾ। ਇਹ ਟਾਈਮ ਲੱਗ ਸਕਦਾ, ਇੱਕ ਸਾਲ ਵੀ ਲੱਗ ਸਕਦਾ, ਜ਼ਿਆਦਾ ਵੀ ਲੱਗ ਸਕਦਾ। ਭਾਈਚਾਰੇ 'ਚ ਸਿਰਫ ਲੋਇਰ ਦਾ ਹੀ ਨਹੀਂ ਇਹ 'ਚ ਰੋਲ, ਜਿਹੜੇ ਆਪਣੇ ਕਮਿਊਨਿਟੀ ਦੇ ਹੋਰ ਬੜੇ ਬੰਦੇ ਹੈ, ਸੁਲਝੇਵੇ ਆਪਣੇ ਗੁਰਦੁਆਰੇ ਹੈ, ਮੰਦਰ ਹੈ, ਮਸਜਿਦ ਹੈ, ਉੱਥੋਂ ਵੀ ਇੱਦਾਂ ਦੇ ਰੈਜ਼ੋਲਿਊਸ਼ਨ ਪਾਸ ਹੋਣੇ ਚਾਹੀਦੇ ਹੈ ਕਿ ਇੱਦਾਂ ਦੀ ਡਿਫੈਂਸ ਘਟਣੀ ਚਾਹੀਦੀ ਹੈ।
ਹਾਜ਼ਰੀਨ, ਕੁਈਨਜ਼ਲੈਂਡ ਸਰਕਾਰ ਨੇ ਇੱਕ ਪਾਰਕ ਮਨਮੀਤ ਦੀ ਯਾਦ ਦੇ ਵਿੱਚ ਉਸਨੂੰ ਡੈਡੀਕੇਟ ਕੀਤਾ ਹੈ, ਉਹਦਾ ਨਾਮ ਰੱਖਿਆ ਹੈ ਮਨਮੀਤ ਪੈਰਾਡਾਈਜ਼, ਅਤੇ ਜਿੱਥੇ ਇਹ ਘਟਨਾ ਵਾਪਰੀ ਸੀ ਉੱਥੋਂ ਉਹ ਤਕਰੀਬਨ 20 ਮੀਟਰ ਦੀ ਦੂਰੀ 'ਤੇ ਹੀ ਹੈ। ਇਹਦੇ ਵਿੱਚ ਮਨਮੀਤ ਦੀ ਇੱਕ ਲਾਈਫ ਸਟੋਰੀ ਪਲਾਕ ਦੇ ਨਾਲ ਨਾਲ ਲਗਾਈ ਗਈ ਹੈ। ਇਸ ਪਾਰਕ ਦੇ ਉਦਘਾਟਨ ਦੇ ਸਮੇਂ ਕਾਫੀ ਸਾਰੀਆਂ ਸਿਆਸੀ ਸ਼ਖਸੀਅਤਾਂ ਉੱਥੇ ਪਹੁੰਚੀਆਂ ਹੋਈਆਂ ਸਨ, ਕਾਉਂਸਲ ਤੋਂ ਲੈ ਕੇ ਮੈਂਬਰ ਪਾਰਲੀਮੈਂਟਸ, ਮਿਨਿਸਟਰਸ, ਅਤੇ ਦਿੱਲੀ ਤੋਂ ਵੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਇੱਥੇ ਆਏ ਹੋਏ ਹਨ ਪਰਿਵਾਰ ਦੇ ਨਾਲ, ਜਿਹੜੇ ਕਿ ਨਿਊ ਦਿੱਲੀ ਗਵਰਨਮੈਂਟ ਦੇ ਵਿੱਚ MLA ਹੈਗੇ ਹੈ, ਅਤੇ ਨਾਲ ਨਾਲ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਵੀ ਹੈਗੇ ਹੈ। ਹਾਜ਼ਰੀਨ, ਇਸ ਤੋਂ ਬਾਅਦ ਮੇਰੀ ਇੱਕ ਖਾਸ ਮੁਲਾਕਾਤ ਹੋਈ ਉਸ ਸ਼ਖਸ ਦੇ ਨਾਲ ਜਿਹੜਾ ਕਿ ਮੌਕੇ ਦੇ ਉੱਤੇ ਸਭ ਤੋਂ ਪਹਿਲਾਂ ਪਹੁੰਚਿਆ ਸੀ ਜਦੋਂ ਇਹ ਘਟਨਾ ਵਾਪਰੀ। ਉਹ ਹਨ ਮਿਸਟਰ ਐਗਵਿਕ ਨਿਓਕ। ਐਗਵਿਕ ਨੇ ਹੀ ਸਭ ਤੋਂ ਪਹਿਲਾਂ ਮਨਮੀਤ ਨੂੰ ਦੇਖਿਆ ਸੀ ਜਦੋਂ ਉਹ ਬੱਸ ਵਿੱਚੋਂ ਬਾਹਰ ਨਿਕਲੇ ਸੀ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਅੱਗ ਲੱਗੀ ਹੋਈ ਸੀ। ਐਗਵਿਕ ਨੇ ਕਿਹਾ ਕਿ ਉਹ ਅੱਗ ਇੰਨੀ ਸ਼ਕਤੀਸ਼ਾਲੀ ਸੀ ਕਿ ਉਹ ਚਾਹ ਕੇ ਵੀ ਕੋਈ ਹੈਲਪ ਨਹੀਂ ਕਰ ਸਕੇ, ਪਰ ਉਹਨਾਂ ਨੇ ਬੱਸ ਦੇ ਵਿੱਚ ਦੇਖਿਆ ਤਾਂ 15 ਕੁ ਸਵਾਰੀਆਂ ਸੀ। ਉਹਨਾਂ ਨੇ ਲੱਤਾਂ ਮਾਰ ਮਾਰ ਕੇ ਬੱਸ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ, ਕਿਉਂਕਿ ਡਰਾਈਵਰ ਤੋਂ ਬਿਨਾਂ ਬੱਸ ਦਾ ਦੂਜਾ ਦਰਵਾਜ਼ਾ ਆਪਣੇ ਆਪ ਨਹੀਂ ਖੁੱਲ੍ਹ ਸਕਦਾ, ਅਤੇ ਉਹਨਾਂ ਦੀ ਇਸ ਕੋਸ਼ਿਸ਼ ਦੇ ਨਾਲ ਤਕਰੀਬਨ 15 ਕੁ ਸਵਾਰੀਆਂ ਦੀ ਜਾਨ ਸਹੀ ਸਲਾਮਤ ਬਚ ਗਈ ਸੀ। ਹਾਜ਼ਰੀਨ, ਪਰਮਾਤਮਾ ਮਨਮੀਤ ਅਲੀ ਸ਼ੇਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਅਤੇ ਪਿੱਛੇ ਜਿਹੜਾ ਪਰਿਵਾਰ ਹੈ, ਜਿਹੜੇ ਉਹਦੇ ਦੋਸਤ ਮਿੱਤਰ ਹਨ, ਸਾਰਾ ਹੀ ਪੰਜਾਬੀ ਭਾਈਚਾਰਾ ਹੈ, ਉਹਨੂੰ ਵੀ ਭਾਣਾ ਮੰਨਣ ਦਾ ਬਲ ਬਖਸ਼ਣ। SBS. 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 SBS.